ਮੈਨੂੰ ਬਾਈ ਮੇਰੇ ਕੋਲ ਕੁਝ ਟੌਪਿਕ ਨੇ।
ਅੱਛਾ,
ਤੂੰ ਉਹਨਾਂ ਬਾਰੇ ਆਪਣੀ ਰਾਏ ਦੇ।
ਆ ਜਾ।
ਸਭ ਤੋਂ ਪਹਿਲਾਂ ਟੈਲੀਵਿਜ਼ਨ ਦੇ ਪ੍ਰੋਗਰਾਮ।
ਅੱਜ ਕੱਲ੍ਹ ਦੇ ਟੈਲੀਵਿਜ਼ਨ ਦੇ ਪ੍ਰੋਗਰਾਮ ਦੇਖ ਕੇ ਟੀਵੀ ਟੀਵੀ ਹੀ ਨਹੀਂ ਲੱਗਦਾ, ਐਂ ਲੱਗਦਾ ਜਿਵੇਂ ਬਾਥਰੂਮ ਦਾ ਬੂਹਾ ਖੁੱਲ੍ਹਾ ਰਹਿ ਗਿਆ ਹੋਵੇ।
ਅਤੇ ਅੱਜ ਕੱਲ੍ਹ ਦੇ ਬੱਚੇ,
ਅੱਜ ਕੱਲ੍ਹ ਦੇ ਬੱਚੇ ਜੰਮਦੀ ਡਿਜੀਟਲ। ਬੱਚਾ ਹਸਪਤਾਲ 'ਚ ਪੈਦਾ ਹੋਇਆ, ਪੈਦਾ ਹੋਣ ਸਾਰ ਨਰਸ ਨੂੰ ਕਹਿੰਦਾ ਆਂਟੀ ਤੁਹਾਡੇ ਕੋਲ ਮੋਬਾਈਲ ਫੋਨ ਹੈਗਾ? ਨਰਸ ਕਹਿੰਦੀ ਬੇਟਾ ਆਪਣੇ ਕਿਆ ਕਰਨਾ ਹੈ? ਕੋਈ ਖਾਸ ਕੰਮ ਨਹੀਂ, ਬਸ ਧਰਮਰਾਜ ਨੂੰ SMS ਭੇਜਣਾ ਵੀ ਠੀਕ ਠਾਕ ਪਹੁੰਚ ਗਏ।
ਤੈਨੂੰ ਸੱਸ ਦਾ ਪਿਆਰ,
ਉਹ ਗੋਲੀ ਮਾਰ। ਅੱਜ ਕੱਲ੍ਹ ਦੀਆਂ ਬਹੁਤੀਆਂ ਕੁੜੀਆਂ ਤਾਂ ਵਿਆਹ ਤੋਂ ਪਹਿਲਾਂ ਇਹੀ ਅਰਦਾਸ ਕਰਦੀਆਂ ਨੇ ਕਿ ਹੇ ਰੱਬਾ ਜਾਂ ਤਾਂ ਮੇਰੀ ਸੱਸ ਚੰਗੀ ਹੋਵੇ ਜਾਂ ਫਿਰ ਉਹਦੀ ਫੋਟੋ ਹਾਰ ਪਾ ਕੇ ਘਰ ਦੀ ਕੰਧ 'ਤੇ ਟੰਗੀ ਹੋਵੇ।
ਪੰਜਾਬ ਵਿੱਚ ਬਿਜਲੀ ਦਾ ਹਾਲ,
ਇਹ ਤਾਂ ਜੰਮਦੇ ਬੱਚਿਆਂ ਨੂੰ ਪਤਾ ਹੈ। ਬੱਚਾ ਹਸਪਤਾਲ 'ਚ ਜੰਮਿਆ, ਜੰਮਣ ਸਾਰ ਨਰਸ ਨੂੰ ਕਹਿੰਦਾ ਆਂਟੀ ਲਾਈਟ ਹੈਗੀ? ਉਹ ਕਹਿੰਦੀ ਨਹੀਂ। ਬੱਚਾ ਕਹਿੰਦਾ ਉਹ ਨੋ, ਇਹਦਾ ਮਤਲਬ ਫਿਰ ਪੰਜਾਬ 'ਚ ਜੰਮ ਪਏ।
ਅਤੇ ਪੰਜਾਬ ਪੁਲਿਸ ਬਾਰੇ ਤੇਰੀ ਕੀ ਰਾਏ ਹੈ?
ਪੰਜਾਬ ਪੁਲਿਸ ਦੁਨੀਆ ਦੀ ਇੱਕੋ ਇੱਕ ਇਹੋ ਜਿਹੀ ਪੁਲਿਸ ਹੈ ਜਿਹੜੀ ਨਹਿਰ 'ਚ ਨਹਾਉਂਦੇ ਭਈਏ ਨੂੰ ਵੀ ਕਹਿ ਦਿੰਦੀ ਹੈ, ਉਹ ਭਈਓ ਬਾਹਰ ਨਿਕਲ ਕੇ ਕੱਪੜੇ ਪਾ, ਓਏ ਤੇਰੀ ਤਲਾਸ਼ੀ ਲੈਣੀ ਹੈ।
ਉਹ ਜੁਗਨੂੰ ਯਾਰ, ਮੈਂ ਸੁਣਿਆ ਬਾਹਰਲੇ ਮੁਲਕਾਂ ਵਿੱਚ ਮਸ਼ੀਨਾਂ ਵੀ ਰਾਹ ਦੱਸਦੀਆਂ।
ਉਹ ਬਿਲਕੁਲ, ਉਹਨੂੰ ਕਹਿੰਦੇ ਨੇ ਨੈਵੀਗੇਟਰ। ਉਹਦੇ 'ਚ ਡਰੈਸ ਪਾਓ ਤੇ ਉਹ ਆਪੇ ਹੀ ਰਾਹ ਦੱਸੀ ਜਾਂਦੀ ਹੈ।
ਕਿਵੇਂ?
ਪਲੀਜ਼ ਟਰਨ ਲੈਫਟ ਫਰਮ 1 ਮਾਈਲ, ਟੇਕ ਏ ਰਾਈਟ ਟਰਨ ਔਨ ਦ ਸੈਕਿੰਡ ਟ੍ਰੈਫਿਕ ਸਿਗਨਲ, ਪਲੀਜ਼ ਟੇਕ ਏ ਯੂ ਟਰਨ ਫਰਮ ਦ ਨੈਕਸਟ ਰਾਊਂਡ ਅਬਾਊਟ, ਦੈਨ ਯੂ ਵਿਲ ਰੀਚ ਯੂਰ ਡੈਸਟੀਨੇਸ਼ਨ, ਥੈਂਕ ਯੂ।
ਅੱਛਾ ਬਈ, ਆਹ ਲਾਈਟਾਂ ਤੋਂ ਖੱਬੇ ਲੈ ਲਓ, ਉਹ ਲਾਈਟਾਂ ਤੋਂ ਸੱਜੇ ਲੈ ਲਓ, ਚੌਂਕ ਤੋਂ ਯੂ ਮਾਰ ਲਓ ਤੇ ਤੁਸੀਂ ਜਿੱਥੇ ਜਾਣਾ ਉੱਥੇ ਪਹੁੰਚ ਗਏ।
ਪਹੁੰਚ ਗਏ
ਜੁਗਨੂੰ ਯਾਰ, ਮੈਂ ਸੋਚਦਾ।
ਸ਼ੁਕਰ ਹੈ ਤੂੰ ਵੀ ਸੋਚਦਾ।
ਨਹੀਂ ਮੇਰਾ ਮਤਲਬ ਯਾਰ, ਜੇ ਕਿਤੇ ਉਹੀ ਮਸ਼ੀਨ ਪੰਜਾਬ 'ਚ ਆ ਜਾਏ ਤੇ ਪੰਜਾਬ ਦੇ ਵਿੱਚ ਪੰਜਾਬੀ 'ਚ ਰਾਹ ਕਿਵੇਂ ਦੱਸੂ?
ਘੋਨੇ ਮਿਸਤਰੀ ਦੀ ਵਰਕਸ਼ਾਪ ਕੋਲੋਂ ਖੱਬੇ, ਅੱਧਾ ਕਿਲੋਮੀਟਰ ਦੂਰ ਭੀਮੇ ਬਾਣੀਆਂ ਦੇ ਬੀੜੀਆਂ ਦੇ ਖੋਖੇ ਕੋਲੋਂ ਸੱਜੇ ਮੁੜਨਾ ਹੈ। ਅੱਗੇ 2 ਕਿਲੋਮੀਟਰ ਧਿਆਨ ਨਾਲ ਚੱਲਿਓ, ਕਿਉਂਕਿ ਅਗਲੀ ਸੜਕ ਬਾਰੇ ਮਸ਼ਹੂਰ ਹੈ ਕਿ ਸੜਕਾਂ ਟੁੱਟੀਆਂ ਤੇ ਵਿੱਚ ਟੋਏ, ਅਸੀਂ ਡਿੱਗ ਪਏ ਨਹੀਂ ਓਏ ਹੋਏ। ਟੋਏ ਲੰਘ ਕੇ 20-25 ਗਾਵਾਂ ਦੇ ਝੁੰਡ ਕੋਲੋਂ ਸੱਜੇ ਜਾਣਾ ਹੈ, ਪਰ ਧਿਆਨ ਰੱਖਿਓ ਕਈ ਵਾਰੀ ਗਾਵਾਂ ਭਿੜਦੀਆਂ ਭਿੜਦੀਆਂ ਗੱਡੀਆਂ 'ਚ ਆ ਵੱਜਦੀਆਂ ਨੇ। ਕਿਰਪਾ ਕਰਕੇ ਗੱਡੀ ਦੇ ਸਾਰੇ ਸ਼ੀਸ਼ੇ ਉੱਪਰ ਕਰ ਲਓ, ਕਿਉਂਕਿ ਅੱਗੇ ਕੂੜੇ ਦਾ ਵੱਡਾ ਢੇਰ ਹੈ ਜਿਹਨੂੰ ਚੁਕਾਉਣ ਵਾਸਤੇ ਪਿਛਲੇ 4.5 ਸਾਲ ਤੋਂ ਹਾਈ ਕੋਰਟ 'ਚ ਕੇਸ ਚੱਲ ਰਿਹਾ ਹੈ। ਅਗਲੇ 2 ਕਿਲੋਮੀਟਰ ਯਾਨੀ ਕਿ 4 ਸ਼ਰਾਬ ਦੇ ਠੇਕੇ ਲੰਘ ਕੇ ਸਿੱਧੇ ਜਾਣਾ ਹੈ, ਪਰ ਜ਼ਰਾ ਧਿਆਨ ਰੱਖਿਓ ਅੱਗੇ ਬੇਰੁਜ਼ਗਾਰ ਲਾਈਨਮੈਨਾਂ ਦਾ ਧਰਨਾ ਚੱਲ ਰਿਹਾ ਅਤੇ 3-4 ਸੀਵਰੇਜ ਦੇ ਢੱਕਣ ਖੁੱਲ੍ਹੇ ਪਏ ਹਨ। ਇੱਕ ਤੂੜੀ ਵਾਲਾ ਟਰੱਕ ਪਿਛਲੇ 2 ਮਹੀਨਿਆਂ ਤੋਂ ਪਲਟਿਆ ਪਿਆ ਆਪਣੇ ਮਾਲਕਾਂ ਨੂੰ ਉਡੀਕ ਰਿਹਾ ਹੈ। ਅੱਗੇ ਲਿਖਿਆ ਹੈ ਕਿ ਪੁਲ ਬਹੁਤ ਤੰਗ ਹੈ। ਅਸਲ ਵਿੱਚ ਪੁਲ ਸਰਕਾਰ ਤੋਂ ਬਹੁਤ ਤੰਗ ਹੈ, ਕਿਉਂਕਿ ਇਹਦੀ ਮਿਆਦ ਲੰਘੀ ਨੂੰ 18 ਸਾਲ ਹੋ ਗਏ ਹਨ, ਪਰ ਪੁਲ ਅਜੇ ਵੀ ਓਵਰ ਟਾਈਮ ਡਿਊਟੀ ਕਰ ਰਿਹਾ ਹੈ। ਬਸ ਸਰਕਾਰ ਕਿਸੇ ਵੱਡੇ ਐਕਸੀਡੈਂਟ ਦੀ ਉਡੀਕ ਕਰ ਰਹੀ ਹੈ ਤਾਂ ਕਿ ਮੰਤਰੀ ਸਾਹਿਬ ਦੁਰਘਟਨਾ ਵਾਲੀ ਥਾਂ 'ਤੇ ਜਾ ਕੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੀ ਗ੍ਰਾਂਟ ਅਨਾਊਂਸ ਕਰਕੇ ਨਵੇਂ ਪੁਲ ਦੀ ਉਸਾਰੀ ਦਾ ਐਲਾਨ ਕਰ ਸਕਣ। ਪੁਲ ਲੰਘਣ ਤੋਂ ਬਾਅਦ ਸੱਜੇ ਮੁੜਨਾ ਹੈ, ਪਰ ਅੱਗੇ ਅਸੀਂ ਤੁਹਾਨੂੰ ਕੁਛ ਨਹੀਂ ਦੱਸ ਸਕਦੇ, ਕਿਉਂਕਿ ਅਗਲੀ ਸੜਕ ਸਰਕਾਰ ਦੇ ਸਿਰਫ ਕਾਗਜ਼ਾਂ 'ਚ ਬਣੀ ਹੈ, ਧਰਤੀ 'ਤੇ ਅਜੇ ਨਹੀਂ ਬਣੀ। ਕਹਿੰਦੇ ਨੇ ਇਹ ਸੜਕ ਦਾ ਠੇਕੇਦਾਰ ਸੜਕ ਨੂੰ ਵਿਚਾਲੇ ਛੱਡ ਕੇ ਭੱਜ ਗਿਆ ਹੈ, ਕਿਉਂਕਿ ਰੇਤੇ ਅਤੇ ਬਜਰੀ ਦੇ ਭਾਅ ਤੁਹਾਨੂੰ ਪਤਾ ਹੀ ਹੈ। ਤੁਹਾਡੇ ਬਿਲਕੁਲ ਖੱਬੇ ਪਾਸੇ ਠੇਕੇ ਦੇ ਨਾਲ ਪੱਪੂ ਪਕੌੜਿਆਂ ਵਾਲੀ ਦੀ ਰੇਹੜੀ ਹੈ, ਉੱਥੋਂ ਕਿਸੇ ਸਿਆਣੇ ਜੇ ਸ਼ਰਾਬੀ ਨੂੰ ਪੁੱਛ ਕੇ ਤੁਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਸਕਦੇ ਹੋ। ਅਸੀਂ ਤੁਹਾਨੂੰ ਧੁਰ ਤੱਕ ਛੱਡਣ ਦਾ ਠੇਕਾ ਨਹੀਂ ਲਿਆ। ਉਹ ਜੱਗੀ ਕਈ ਵਾਰ ਤਾਂ ਸਾਡੇ ਸਰਕਾਰੀ ਮਹਿਕਮੇ ਅਜੀਬ ਕਿਸਮ ਦੀ ਕਮੇਡੀ ਪੈਦਾ ਕਰ ਦਿੰਦੇ ਨੇ।
ਉਹ ਕਿਵੇਂ?
ਉਹ ਇੱਕ ਬੰਦਾ ਸਕੂਟਰ 'ਤੇ ਜਾਂਦਾ ਸੀ, ਉਹਨੂੰ ਟ੍ਰੈਫਿਕ ਪੁਲਿਸ ਵਾਲੇ ਨੇ ਰੋਕ ਲਿਆ। ਉਹ ਬਈ ਡਰਾਈਵਿੰਗ ਲਾਇਸੈਂਸ ਦਿਖਾ ਬਈ। ਓਏ
ਲਾਇਸੈਂਸ ਤਾਂ ਮੇਰੇ ਕੋਲ ਹੈ ਨਹੀਂ ਜੀ।
ਹੈ ਨਹੀਂ?
ਨਾ ਜੀ।
ਅੱਛਾ ਬਣਾਇਆ ਹੀ ਨਹੀਂ?
ਬਣਾਉਣ ਗਿਆ ਤੀ।
ਉਹ ਕਹਿੰਦੇ ਲਾਇਸੈਂਸ ਬਣਾਉਣ ਵਾਸਤੇ ਵੋਟਰ ਕਾਰਡ ਲੈ ਕੇ ਆ।
ਵੋਟਰ ਕਾਰਡ ਮੇਰੇ ਕੋਲ ਹੈ ਹੀ ਨਹੀਂ ਤੀ ਜੀ।
ਅਤੇ ਫਿਰ ਵੋਟਰ ਕਾਰਡ ਬਣਾ ਲੈਣਾ ਸੀ।
ਉਹ ਵੀ ਬਣਾਉਣ ਗਿਆ ਤੀ।
ਉਹ ਕਹਿੰਦੇ ਵੋਟਰ ਕਾਰਡ ਬਣਾਉਣ ਵਾਸਤੇ
ਰਾਸ਼ਨ ਕਾਰਡ ਲੈ ਕੇ ਆ। ਫਿਰ ਉਹ ਤਾਂ ਮੇਰੇ ਕੋਲ ਹੈ ਹੀ ਨਹੀਂ ਤੀ ਜੀ।
ਉਹ ਰਾਸ਼ਨ ਕਾਰਡ ਬਣਾ ਲੈਣਾ ਸੀ।
ਉਹ ਵੀ ਬਣਾਉਣ ਗਿਆ ਤੀ ਜੀ।
ਉਹ ਕਹਿੰਦੇ ਰਾਸ਼ਨ ਕਾਰਡ ਬਣਾਉਣ ਵਾਸਤੇ ਬਿਜਲੀ ਦਾ ਬਿੱਲ ਲੈ ਕੇ ਆ।
ਫਿਰ ਮੀਟਰ ਤਾਂ ਆਪਣੇ ਘਰੇ ਹੈ ਨਹੀਂ ਤੀ ਜੀ, ਕੁੰਡੀਆਂ 'ਤੇ ਚੱਲਦਾ ਸਮਝ ਕੰਮ।
ਉਹ ਤਾਂ ਬਿਜਲੀ ਦਾ ਮੀਟਰ ਲਵਾ ਲੈਣਾ ਸੀ।
ਉਹ ਵੀ ਲਵਾਉਣ ਗਿਆ ਤੀ ਜੀ।
ਉਹ ਕਹਿੰਦੇ ਮੀਟਰ ਲਵਾਉਣ ਵਾਸਤੇ
ਬੈਂਕ ਦੀ ਕਾਪੀ ਲੈ ਕੇ ਆ। ਫਿਰ ਬੈਂਕ 'ਚ ਆਪਣਾ ਖਾਤਾ ਤਾਂ ਹੈ ਨਹੀਂ ਤੀ ਜੀ।
ਉਹ ਮੇਰੇ ਪਿਓ ਬੈਂਕ 'ਚ ਖਾਤਾ ਖਿਲਾ ਲੈਣਾ ਸੀ,
ਉਹ ਵੀ ਖਿਲਾਉਣ ਗਿਆ ਤੀ ਜੀ। ਉਹ ਬੈਂਕ ਵਾਲੇ ਕਹਿੰਦੇ ਖਾਤਾ ਖਿਲਾਉਣ ਵਾਸਤੇ ਰਾਸ਼ਨ ਕਾਰਡ, ਵੋਟਰ ਕਾਰਡ, ਲਾਇਸੈਂਸ ਅਤੇ ਬਿਜਲੀ ਦਾ ਬਿੱਲ, ਇਹ ਚਾਰੇ ਪੰਜੇ ਲੈ ਕੇ ਆ। ਇਹ ਤਾਂ ਫਿਰ ਮੇਰੇ ਕੋਲ ਪਹਿਲੀ ਹੈ ਨਹੀਂ ਤੀ ਜੀ।
ਉਹ ਜੁਗਨੂੰ ਯਾਰ, ਇੱਕ ਹੋਰ ਕਮਾਲ ਦੀ ਗੱਲ ਹੋ ਗਈ।
ਕਿਹੜੀ?
ਮੈਂ ਸੁਣਿਆ ਵੀ ਸਿੱਖਿਆ ਮਹਿਕਮੇ ਵਾਲਿਆਂ ਨੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਗੰਦੇ ਮੰਦੇ ਗੀਤਾਂ ਵਾਲੀਆਂ ਕਿਤਾਬਾਂ ਹੀ ਭੇਜਤੀਆਂ।
ਉਹ ਇਹ ਤਾਂ ਕੁਛ ਵੀ ਨਹੀਂ, ਆ ਸਾਲ ਦੋ ਸਾਲ ਨੂੰ ਗੌਰਮੈਂਟ ਹਨੀ ਸਿੰਘ ਹੋਰਾਂ ਨੂੰ ਸਿਲੇਬਸ 'ਚ ਲਾਊਗੀ।
ਅੱਛਾ, ਫਿਰ ਸਰਕਾਰੀ ਸਕੂਲਾਂ 'ਚ ਸਵਾਲ ਕਿਹੋ ਜਿਹੇ ਹੋਣਗੇ?
ਲੈ ਮੈਂ ਦੱਸ ਦਿੰਦਾ, ਯੋ ਹਨੀ ਸਿੰਘ ਦੇ ਗੀਤਾਂ 'ਚੋਂ ਸਾਨੂੰ ਕਿਹੜੀ ਕਿਹੜੀਆਂ ਨਵੀਆਂ ਗਾਲਾਂ ਅਤੇ ਨਸ਼ਿਆਂ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਇੰਨਾ ਵੀ ਨਾ ਡੋਪ ਛੋਪ ਮਾਰਿਆ ਕਰੋ, ਦਾ ਕੇਂਦਰੀ ਭਾਵ 150 ਸ਼ਬਦਾਂ 'ਚ ਲਿਖੋ। ਮੈਂ ਪਿੰਡ ਨਾਨਕੇ ਰਹਿੰਦਾ ਸੀ, ਉਹ ਭੂਆ ਕੋਲੇ ਪੜ੍ਹਦੀ ਸੀ। ਗਾਣਾ ਸੁਣ ਕੇ ਨਾਨਕੇ ਪਿੰਡ ਰਹਿਣ ਅਤੇ ਭੂਆ ਕੋਲੇ ਪੜ੍ਹਨ ਦੀਆਂ ਲਾਭ ਹਾਨੀਆਂ ਦੱਸੋ। ਮੰਨ ਲਓ ਲੱਕ 28 ਕੁੜੀ ਦਾ, 47 ਵੇਟ ਕੁੜੀ ਦਾ। ਸੱਭਿਆਚਾਰ ਦਾ ਫਾਰਮੂਲਾ ਵਰਤ ਕੇ ਕੁੜੀ ਦੀ ਉਮਰ ਅਤੇ ਉਹਦੇ ਮਾਪਿਆਂ ਦੇ ਕੱਦ ਕਾਠ ਬਾਰੇ ਜਾਣਕਾਰੀ ਦਿਓ। ਮਿਸ ਪੂਜਾ ਦੀਆਂ ਫਿਲਮਾਂ ਦੇ ਪਤਨ ਦੇ ਕੋਈ ਚਾਰ ਕਾਰਨ ਦੱਸੋ। ਸ਼ਹਿਰੀ ਮਾਨ ਦੇ ਕੋਈ 5 ਅਣਮੁੱਲੇ ਯਾਰਾਂ ਦੇ ਨਾਂ ਲਿਖੋ ਅਤੇ ਇਹ ਵੀ ਦੱਸੋ ਉਹ ਵੱਧ ਚੀਨੀ ਪਾ ਕੇ ਚਾਹ ਕਿੱਥੇ ਪੀਂਦੇ ਸਨ। ਸ਼ੀਲਾ ਕਦੋਂ ਜਵਾਨ ਹੋਈ ਅਤੇ ਆਪਣੀਆਂ ਕਿਹੜੀਆਂ ਕਿਹੜੀਆਂ ਕਰਤੂਤਾਂ ਕਰਕੇ ਮੁੰਨੀ ਬਦਨਾਮ ਹੋਈ, ਘੱਟੋ ਘੱਟ 150 ਸ਼ਬਦਾਂ 'ਚ ਲਿਖੋ। ਮਰ ਜਾਣੀ ਨੇ ਕਿਹੜੇ ਗੀਤ 'ਤੇ ਭੰਗੜਾ ਪਾਇਆ? ਏ ਦੇਲਾ ਗੇੜਾ, ਬੀ ਅੰਗਰੇਜ਼ੀ ਬੀਟ 'ਤੇ, ਸੀ ਨਾਗ ਸਾਂਭਲਾ ਜ਼ੁਲਫਾਂ ਦੇ।
ਮਿੱਤਰਾਂ ਦੀ ਛਤਰੀ ਤੋਂ ਉੱਡ ਗਈ,
ਬੱਗੀ ਕਬੂਤਰੀ ਦੇ ਮਿੱਤਰਾਂ ਦੀ ਛਤਰੀ ਤੋਂ ਉੱਡਣ ਦੇ ਕੋਈ 3 ਕਾਰਨ ਦੱਸੋ ਅਤੇ ਇਹ ਵੀ ਦੱਸੋ ਉਹ ਮਿੱਤਰਾਂ ਦੀ ਛਤਰੀ ਤੋਂ ਉੱਡ ਕੇ ਕਿਹੜੇ ਮੁਲਕ 'ਚ ਜਾ ਕੇ ਬੈਠੀ। ਗਾਇਕ ਰਾਜ ਬਰਾੜ ਦੇ ਗੀਤ ਵਿੱਚ ਜੱਟ ਨੂੰ ਆਪਣਾ ਕਰਜ਼ਾ ਲਾਉਣ ਲਈ ਕਿਹੜਾ ਟਰੈਕਟਰ ਵੇਚਣਾ ਪਿਆ? ਏ ਸਵਰਾਜ, ਬੀ 911 ਜਾਂ ਸੀ ਫੋਰਡ। ਤੁਹਾਡਾ ਦੋਸਤ ਪੇਪਰਾਂ 'ਚ ਨਕਲ ਮਾਰਦਾ ਪਰਚੀਆਂ ਸਮੇਤ ਰੰਗੇ ਹੱਥੀਂ ਫੜਿਆ ਗਿਆ ਹੈ। ਉਹਦੇ ਘਰ ਦੇ ਕੇਸ ਨੂੰ ਰਫਾ ਦਫਾ ਕਰਾਉਣ ਵਾਸਤੇ ਮੂੰਹੋਂ ਮੰਗੀ ਰਿਸ਼ਵਤ ਨਹੀਂ ਦੇ ਸਕਦੇ। ਸਿੱਖਿਆ ਮੰਤਰੀ ਨੂੰ ਰਿਸ਼ਵਤ ਮਾਫ਼ੀ ਦੀ ਅਰਜ਼ੀ ਲਿਖੋ।
ਅਤੇ ਰਿਸ਼ਵਤ ਮਾਫ਼ੀ ਦੀ ਅਰਜ਼ੀ ਕਿਹੋ ਜਿਹੀ ਹੋਊ ਫਿਰ?
ਸੇਵਾ ਵਿਖੇ ਮਾਣਯੋਗ ਮੰਤਰੀ ਸਾਹਿਬ, ਬੇਨਤੀ ਹੈ ਕਿ ਮੇਰੇ ਦੋਸਤ ਰਾਮ ਸਿੰਘ 'ਤੇ ਪੇਪਰਾਂ ਵਿੱਚ ਨਕਲ ਦਾ ਕੇਸ ਬਣ ਗਿਆ ਹੈ। ਤੁਹਾਡੇ ਮਹਿਕਮੇ ਦੇ ਅਫਸਰ ਉਸ ਕੇਸ ਨੂੰ ਰਫਾ ਦਫਾ ਕਰਨ ਦਾ 5.5 ਲੱਖ ਰੁਪਈਆ ਮੰਗਦੇ ਹਨ। ਮੰਤਰੀ ਸਾਹਿਬ, ਬੇਨਤੀ ਹੈ ਕਿ ਇਹ ਬਹੁਤ ਗਰੀਬ ਪਰਿਵਾਰ ਹੈ, ਇਹਨਾਂ ਨੇ ਤਾਂ 5.5 ਲੱਖ ਠੀਕਰੀਆਂ ਨਹੀਂ ਦੇਖੀਆਂ, ਪੈਸਿਆਂ ਦੀ ਗੱਲ ਤਾਂ ਦੂਰ। ਮੰਤਰੀ ਸਾਹਿਬ, ਇੱਕ ਹੋਰ ਗੱਲ ਦੀ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਹਾਂ ਕਿ ਇਸ ਟੱਬਰ ਨੇ ਪਿਛਲੀਆਂ ਚੋਣਾਂ 'ਚ ਆਪਣੀਆਂ 6 ਦੀਆਂ 6 ਵੋਟਾਂ 500 ਰੁਪਏ ਵੋਟ ਦੇ ਹਿਸਾਬ ਨਾਲ 3000 ਰੁਪਏ ਲੈ ਕੇ ਤੁਹਾਨੂੰ ਪਾਈਆਂ ਸਨ। ਇਹ ਪਰਿਵਾਰ ਉਹ ਵੇਚੀਆਂ ਹੋਈਆਂ ਵੋਟਾਂ ਦੇ ਪੂਰੇ ਪੈਸੇ ਵਿਆਜ ਸਮੇਤ 3792 ਰੁਪਏ ਮੋੜਨ ਲਈ ਤਿਆਰ ਹੈ ਅਤੇ ਅਗਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ 'ਚ ਆਪਣੀਆਂ ਵੋਟਾਂ ਤੁਹਾਡੇ ਹੱਕ 'ਚ ਗਹਿਣੇ ਰੱਖਦਾ ਹੈ। ਇਸ ਲਈ ਪਰਿਵਾਰ ਦੀ ਗਰੀਬੀ ਅਤੇ ਮੇਰੇ ਦੋਸਤ ਦੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਪੂਰੀ ਦੀ ਪੂਰੀ ਰਿਸ਼ਵਤ ਮਾਫ਼ ਕੀਤੀ ਜਾਵੇ। ਅਸੀਂ ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ।
ਜੁਗਨੂੰ ਯਾਰ, ਗੱਲਾਂ ਗੱਲਾਂ ਵਿੱਚ ਮੈਂ ਭੁੱਲੀ ਗਿਆ
ਕਿ
ਉਹ ਤੁਹਾਡੇ ਪਿੰਡ ਵਾਲੇ ਭਾਣਕੇ ਮੰਗੇ ਦਾ ਕੀ ਹਾਲ ਹੈ?
ਉਹ ਮੰਗਾ ਪਾਉਂਦਾ ਨਿਤ ਨਵੇਂ ਤੋਂ ਨਵਾਂ ਪੰਗਾ।
ਅੱਛਾ,
ਉਹ ਇੱਕ ਵਾਰੀ ਮੰਗੇ ਦੇ ਇੱਕ ਰਿਸ਼ਤੇਦਾਰ ਨਾਲ ਉਹਦੇ 2-3 ਸ਼ਹਿਰੀ ਦੋਸਤ ਆ ਗਏ। ਉਹ ਮੰਗੇ ਕੋਲੇ ਚਲੇ ਗਏ ਤੇ ਖੇਤ ਜਾ ਕੇ ਪੈਗ ਸ਼ੈਗ ਲਾਉਣ ਲੱਗ ਗਏ।
ਅੱਛਾ,
ਮੰਗਾ ਉਹਨਾਂ ਨੂੰ ਸ਼ਰਾਬ ਵਰਤਾਉਣ ਲੱਗ ਗਿਆ। ਅਗਲੇ ਦਿਨ ਨੂੰ ਮੰਗਾ ਕਹਿੰਦਾ, ਮੈਨੂੰ ਆ ਗਿਆ ਭੇਤ, ਉਹ ਇਹਨਾਂ ਸ਼ਹਿਰੀਆਂ ਜਾਂਦਾ।
ਉਹ ਕਿਵੇਂ?
ਇਹ ਸ਼ਹਿਰੀ ਜੇ ਨਾ ਸ਼ਰਾਬ ਪੀਣ ਵੇਲੇ ਪਹਿਲਾ ਦੂਜਾ ਪੈਗ ਪੀਣ ਵਾਲੀ ਨਖਰੇ ਜੇ ਕਰਦੇ ਨੇ। ਕੋਈ ਕਹਿੰਦਾ ਮੈਨੂੰ ਸੋਡਾ ਪਾ ਦੇ, ਕੋਈ ਕਹਿੰਦਾ ਮੈਨੂੰ ਅੱਧਾ ਸੋਡਾ ਅੱਧਾ ਪਾਣੀ ਪਾ ਦੇ, ਇਹਨਾਂ ਨੂੰ ਤੀਜਾ ਚੌਥਾ ਪੈਗ ਭਾਵੇਂ ਫਰਨੈਲ ਪਾ ਕੇ ਪਿਆ ਦੇ, ਕੋਈ ਪਤਾ ਨਹੀਂ ਲੱਗਦਾ। ਉਹ ਇੱਕ ਵਾਰੀ ਮੰਗਾ ਮੇਰੇ ਨਾਲ ਬੰਬੇ ਚਲਾ ਗਿਆ।
ਹਾਂਜੀ,
ਉਹ ਸ਼ੂਟਿੰਗ ਸ਼ਾਟਿੰਗ ਕਰਕੇ ਰਾਤ ਨੂੰ ਆ ਕੇ ਹੋਟਲ 'ਚ ਸੌਂਗੇ।
ਅੱਛਾ, ਫਿਰ
ਤੜਕੇ ਉੱਠ ਕੇ ਕਹਿੰਦਾ ਮੈਂ ਲੱਸੀ ਪੀਣੀ ਹੈ। ਮੈਂ ਹੋਟਲ ਵਾਲਿਆਂ ਤੋਂ ਲੱਸੀ ਦਾ ਗਲਾਸ ਮੰਗਾ ਲਿਆ। ਮੈਨੂੰ ਕਹਿੰਦਾ ਕਿੰਨੇ ਦਾ ਇਹ? ਮੈਂ ਕਿਹਾ 80 ਰੁਪਏ ਦਾ। ਕਹਿੰਦਾ ਫਿਰ ਇਸ ਹਿਸਾਬ ਨਾਲ ਤਾਂ ਸਾਨੂੰ ਬਹੁਤ ਘਾਟਾ ਪੈ ਗਿਆ।
ਉਹ ਕਿਵੇਂ?
ਜੇ ਐਡਾ ਕੁ ਗਲਾਸ ਲੱਸੀ ਦਾ 80 ਰੁਪਈਆਂ ਦਾ, ਫਿਰ ਇਸ ਹਿਸਾਬ ਨਾਲ ਸਾਡਾ ਬੂਰੀ ਮੱਝ ਦਾ ਕੱਟਾ ਹਰੇਕ ਸਿਆਲ 'ਚ 7.5 ਲੱਖ ਦੀ ਲੱਸੀ ਪੀ ਜਾਂਦਾ ਹੈ। ਉਹ ਬਾਈ, ਮਿਹਨਤ ਵਾਲੀ ਗੱਲ ਹੈ, ਆਹ ਮੇਰਾ ਹੋਟਲ ਵਾਲੇ ਨਾਲ 20 ਰੁਪਏ ਲੱਸੀ ਦੇ ਗਲਾਸ ਦੇ ਹਿਸਾਬ ਨਾਲ ਠੇਕਾ ਕਰਾ ਦੇ, ਉਹ ਮੈਂ ਤਾਂ ਪਿੰਡੋਂ ਬੰਬੇ ਤੱਕ ਲੱਸੀ ਦੀ ਪਾਈਪ ਲਾਈਨ ਹੀ ਪਾ ਦੂੰਗਾ।
ਉਹ ਜੁਗਨੂੰ ਯਾਰ, ਬਾਹਰਲੇ ਮੁਲਕਾਂ ਦੀ ਗੱਲ ਕਰਦੇ ਹਾਂ। ਮੈਂ ਸੁਣਿਆ ਵੀ ਬਾਹਰਲੇ ਮੁਲਕਾਂ ਦੇ ਵਿੱਚ ਹਰ ਬੰਦਾ ਬਿਜ਼ੀ ਹੈ,
ਬਹੁਤ ਬਿਜ਼ੀ।
ਬਸ ਆ ਸਾਡੇ ਬਜ਼ੁਰਗ ਜਿਹੜੇ ਆ ਇਹੀ ਪਾਰਕਾਂ 'ਚ ਘੁੰਮਦੇ ਮਿਲਦੇ ਆ, ਵੀ ਇਹਨਾਂ ਲੋਕਾਂ ਦਾ ਟਾਈਮ ਕਿਵੇਂ ਪਾਸ ਹੁੰਦਾ ਹੋਊ।
ਉਹ ਕੈਨੇਡਾ ਦੇ ਇੱਕ ਪਾਰਕ 'ਚ ਇੱਕ ਮੈਨੂੰ ਬਜ਼ੁਰਗ ਮਿਲ ਗਏ ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਬਜ਼ੁਰਗੋ ਕਿਵੇਂ ਚੱਲਦੀ ਹੈ ਜ਼ਿੰਦਗੀ, ਕੀ ਤੱਤ ਕੱਢਿਆ ਜ਼ਿੰਦਗੀ ਦਾ, ਕੀ ਦੱਸੀਏ ਕਾਹਦੀ ਜ਼ਿੰਦਗੀ ਆ, ਕੁੱਤਾ ਕੰਮ ਆ ਕੁੱਤ ਖਾਨਾ ਇੱਥੇ। ਆ ਪਹਿਲਾਂ ਸਾਡੇ ਘਰ ਦੀ ਕੁੱਤੇ ਖਾਣੀ ਸੁਣ ਲਾ, ਲੈ ਪਿਛਲੇ 8-9 ਸਾਲ ਤੋਂ ਤੜਕਈ ਸਾਡੀ ਬਹੂ ਕੰਮ 'ਤੇ, ਰਾਤ ਨੂੰ ਮੁੰਡਾ ਕੰਮ 'ਤੇ, ਆ ਬੱਚੇ ਪਤਾ ਨਹੀਂ ਕਦੋਂ ਅਤੇ ਕਿਵੇਂ ਜੰਮ 'ਤੇ। ਕੁੱਤ ਖਾਨਾ ਆ ਇੱਥੇ, ਵੀ ਜੇ ਸਾਂਭਣੇ ਹੀ ਨਹੀਂ ਫਿਰ ਇਹਨਾਂ ਨੂੰ ਜੰਮਿਆ ਕਿਉਂ ਆ, ਸਾਨੂੰ ਤਾਂ ਦੋ ਦੋ ਵਾਰੀ ਮਾਪੇ ਬਣਨਾ ਪੈ ਗਿਆ, ਪਹਿਲਾਂ ਆਪਦੇ ਜਵਾਕਾਂ ਨੂੰ ਸਾਂਭਦੇ ਰਹੇ, ਹੁਣ ਉਹਨਾਂ ਦੇ ਜਵਾਕ ਸਾਂਭੀ ਜਾਂਦੇ ਆ, ਕੁੱਤਾ ਕਾਮਿਆ ਕੁੱਤ ਖਾਨਾ ਇੱਥੇ।
ਉਹ ਬਾਬਾ ਜੀ ਮੈਂ ਸੁਣਿਆ ਹੈ ਵੀ ਕੈਨੇਡਾ ਦੇ ਵਿੱਚ ਵੀ ਭੁੱਕੀ ਚੱਲਦੀ ਆ।
ਬਿਲਕੁਲ ਚੱਲਦੀ ਆ, ਪਰ ਅੰਗਰੇਜ਼ੀ ਭੁੱਕੀ ਆ।
ਕੀ ਮਤਲਬ ਬਾਬਾ ਜੀ?
ਮਤਲਬ ਇਹ ਆ ਵੀ ਉਹਨੂੰ ਪੌਪੀ ਫਲਾਵਰ ਕਹਿੰਦੇ ਆ।
ਅੱਛਾ।
ਇਹ ਜਿਹੜਾ ਪੌਪੀ ਫਲਾਵਰ ਆ ਇਹਨੂੰ ਗੋਰੇ ਆਪਣੀਆਂ ਕਬਰਾਂ 'ਤੇ ਪਾਉਂਦੇ ਆ, ਮਰਿਆ ਹੋਇਆਂ 'ਤੇ ਕਬਰਾਂ 'ਤੇ ਪਾਉਂਦੇ ਆ।
ਓਹੋ,
ਪਹਿਲਾਂ ਤਾਂ ਆਪਣੇ ਪੰਜਾਬੀਆਂ ਨੇ ਸਾਰੀਆਂ ਗੋਰਿਆਂ ਦੀਆਂ ਕਬਰਾਂ ਸਾਫ਼ ਕਰਤੀਆਂ, ਜਦੋਂ ਉੱਥੋਂ ਮੁੱਕ ਗਏ ਪੌਪੀ ਫਲਾਵਰ ਫਿਰ ਇਹ ਖਰੀਦਣ ਲੱਗ ਗਏ ਸਟੋਰਾਂ ਤੋਂ। ਇੱਕ ਦਿਨ ਇੱਕ ਗੋਰੀ ਨੇ ਆਪਣੀ ਕਿਸੇ ਦੇਸੀ ਜਨਾਨੀ ਨੂੰ ਪੁੱਛਿਆ, ਬੁੜੀ ਨੂੰ, ਵੀ ਤੁਹਾਡੀ ਕਮਿਊਨਿਟੀ 'ਚ ਬਹੁਤ ਸਾਰੀਆਂ ਡੈਥਾਂ ਹੋ ਗਈਆਂ। ਉਹ ਕਹਿੰਦੀ ਕਿਵੇਂ? ਕਹਿੰਦੀ ਤੁਹਾਡੇ ਲੋਕ ਬਹੁਤ ਸਾਰੇ ਪੌਪੀ ਫਲਾਵਰ ਖਰੀਦ ਕੇ ਲਿਜਾਂਦੇ ਆ। ਅਤੇ ਉਹ ਦੇਸੀ ਬੁੜੀ ਪਤਾ ਕੀ ਕਹਿੰਦੀ ਗੋਰੀ ਨੂੰ?
ਕੀ ਕਹਿੰਦੀ?
ਕਹਿੰਦੀ ਕੀ ਦੱਸਾਂ ਭੈਣੇ, ਤੁਹਾਡੇ ਤਾਂ ਇਹ ਮਰਿਆਂ 'ਤੇ ਪਾਉਂਦੇ ਆ ਅਤੇ ਸਾਡੇ ਇਹ ਮਰਿਆਂ 'ਚ ਜਾਨ ਪਾਉਂਦੇ ਆ। ਆ ਕਾਮਿਆਂ ਕੁੱਟ ਖਾਨਾ ਇੱਥੇ।
ਬਾਬਾ ਜੀ ਇਹਨਾਂ ਮੁਲਕਾਂ ਦੇ ਵਿੱਚ ਹੋਰ ਕਿਹੜਾ ਕੁੱਤ ਖਾਨਾ?
ਬਈ ਕਾਕਾ ਇੱਕ ਹੋਵੇ ਤਾਂ ਦੱਸੀਏ, ਇੱਥੇ ਤਾਂ ਪਰੌਂਠੇ ਬਣਾਉਣ ਵੇਲੇ ਵੀ ਕੁੱਤੇ ਖਾਣੀ ਹੁੰਦੀ ਆ।
ਉਹ ਕਿਵੇਂ ਜੀ?
ਆ ਪਰੌਂਠੇ ਜਦੋਂ ਬਣਾਉਣੇ ਆ ਉਦੋਂ ਧੂੰਆਂ ਨਿਕਲਦਾ, ਧੂੰਏ ਨਾਲ ਫਾਇਰ ਅਲਾਰਮ ਚੱਲਦਾ ਅਤੇ ਫਾਇਰ ਅਲਾਰਮ ਚੱਲਣ ਨਾਲ ਪੁਲਿਸ ਆਉਂਦੀ ਆ। ਆ ਸਾਡੇ ਵਰਗੇ ਬੁੜਿਆਂ ਨੂੰ ਤਾਂ ਪਰੌਂਠੇ ਬਣਾਉਣ ਵੇਲੇ ਹਵਾ ਚੱਲਣ ਲਾ ਦਿੰਦੇ ਨੇ ਫਾਇਰ ਅਲਾਰਮ ਕੋਲ, ਕਹਿੰਦੇ ਹਵਾ ਚੱਲੀ, ਚੱਲ ਜੇ ਧੂੰਆਂ ਆ ਗਿਆ ਫਿਰ ਪੁਲਿਸ ਆਊਗੀ। ਹੈ ਕੁੱਤਾ ਕੰਮ, ਸਾਡੇ ਮੁਲਕ 'ਚ ਕਤਲ ਕਰੇ 'ਤੇ ਵੀ ਪੁਲਿਸ ਨਹੀਂ ਆਉਂਦੀ, ਇੱਥੇ ਪਰੌਂਠੇ ਬਣਾਉਣ 'ਤੇ ਵੀ ਪੁਲਿਸ ਆਉਂਦੀ ਆ। ਆ ਕਾਮਿਆਂ ਕੁੱਟ ਖਾਨਾ ਇੱਥੇ।
ਉਹ ਜੁਗਨੂੰ ਯਾਰ ਇੱਕ ਗੱਲ ਦੱਸ, ਆ ਬੀਬੋ ਭੂਆ ਦੇ ਹਾਲਾਤਾਂ ਵਿੱਚ ਕੋਈ ਚੇਂਜ ਆਈ ਆ ਜਾਂ ਉਵੇਂ ਹੀ ਹੈ?
ਉਹ ਤੂੰ ਚੇਂਜ ਦੀ ਗੱਲ ਕਰਦਾ, ਬੀਬੋ ਭੂਆ ਤਾਂ ਮਾਡਰਨ ਹੋ ਗਈ। ਮਾਡਰਨ ਬੀਬੋ ਭੂਆ ਇੱਕ ਦਿਨ ਮੇਰੇ ਕੋਲ ਆਈ ਅਤੇ ਆ ਕੇ ਮੈਨੂੰ ਕਹਿੰਦੀ, ਬਾਗਰੂ ਬਾਗਰੂ ਬੇ ਪੁੱਤ, ਮੈਂ ਤਾਂ ਤੇਰੇ ਕੋਲ ਇੱਕ ਕੰਮ ਆਈ ਹਾਂ, ਬੇ ਮੈਨੂੰ ਵੀ ਉਹ ਬਣਾ ਕੇ ਦੇ ਦੇ ਬੇ, ਜਿਹੜੀ ਅੱਜ ਕੱਲ੍ਹ ਨਵੀਂ ਚੱਲੀ ਹੈ, ਹਰੇਕ ਹੀ ਬਣਾਈ ਫਿਰਦਾ ਉਹ ਪੁੱਤਿਆਂ ਦਾ ਕੀ ਨਾਂ ਉਹਦਾ, ਕਸੂਤਾ ਜਾ, ਹਾਂ ਖੇਸ ਬੁੱਕਲ। ਉਹ ਮੈਂ ਕਿਹਾ ਭੂਆ ਖੇਸ ਬੁੱਕਲ ਨਹੀਂ ਫੇਸਬੁੱਕ ਹੁੰਦੀ ਹੈ। ਆਹੋ ਉਹੀ ਉਹੀ, ਹਾਂ ਮੈਨੂੰ ਬਣਾ ਕੇ ਦੇ ਦੇ। ਮੈਂ ਕਿਹਾ ਭੂਆ ਫੇਸਬੁੱਕ ਦੀ ਆਈ ਡੀ ਬਣਾਉਣ ਨੂੰ ਫਿਰਦੀ ਹੈ, ਤੈਨੂੰ ਫੇਸਬੁੱਕ ਚਲਾਉਣੀ ਆਉਂਦੀ ਹੈ? ਕਹਿੰਦੀ ਫਿਰ ਕੀ ਹੋ ਗਿਆ ਜੇ ਚਲਾਉਣੀ ਨਹੀਂ ਆਉਂਦੀ, ਮੈਂ ਮਗਰ ਬਹਿ ਜਾ ਕਰੂੰ, ਮੱਦੀ ਚਲਾ ਲਿਆ ਕਰੂੰ, ਸਕੂਟਰ ਵੀ ਤਾਂ ਉਹੀ ਚਲਾਉਂਦਾ। ਉਹ ਬੀਬੋ ਭੂਆ ਨੂੰ ਪੁੱਛਿਆ ਵੀ ਭੂਆ ਤੂੰ ਫੁੱਫੜ ਨਾਲ ਕਿਹੜੀ ਗੱਲੋਂ ਲੜ ਕੇ ਆ ਗਈ, ਤੇਰੀ ਕਿਹੜੀ ਗੱਲੋਂ ਅਣਬਣ ਹੋ ਗਈ ਸੀ?
ਫਿਰ ਬੀਬੋ ਭੂਆ ਕੀ ਕਹਿੰਦੀ?
ਵੇ ਪੁੱਤ ਅਣਬਣ ਹੋਵੇ ਨਾ, ਅਗਲੀ ਤਾਂ ਅਗਲੇ ਤਾਂ ਜਾਨਵਰ ਦੀ ਹੋਵੇ ਅਤੇ ਅਗਲਾ ਅਗਲੀ ਨੂੰ ਬੇਰਾਂ ਵੱਟੇ ਨਾ ਪੁੱਛੇ, ਫਿਰ ਅਗਲੀ ਤਾਂ ਅਗਲੇ ਨੂੰ ਛੱਡ ਕੇ ਭੱਜੂ, ਹੋਰ ਅਗਲੀ ਅਗਲੇ ਦੇ ਫੁੱਲਾਂ ਦਾ ਹਾਰ ਪਾਵੇ। ਜਾਂ ਤਾਂ ਭਾਈ ਅਗਲਾ ਵੀ ਅਗਲੀ ਦੀ ਕਾਦਰ ਕਰੇ, ਅਗਲਾ ਤਾਂ ਕਹਿੰਦਾ ਆਪਦੇ ਨੈਣ ਮੈਨੂੰ ਦੇ ਦੇ ਤੂੰ ਮਟਕਾਉਂਦੀ, ਫਿਰ ਫਿਰ ਅਗਲੀ ਨਾਲ ਤਾਂ ਉਹੀ ਹੋ ਗਈ ਨਾ, ਖਿੱਲਾਂ ਖਾਣ ਨੂੰ ਬਾਂਦਰੀ ਆ, ਕਿੰਨ ਪੁੱਤਿਆਂ ਦਾ ਡੰਡੇ ਖਾਣ ਨੂੰ ਰਿੱਛ। ਜਾਂ ਤਾਂ ਅਗਲੀ ਨੇ ਅਗਲੇ ਦਾ ਗਲ 'ਚ ਅੰਗੂਠਾ ਦਿੱਤਾ ਹੁੰਦਾ ਵੀ ਘਰ ਦੀ ਬੂਰਾ ਖੰਡ ਛੱਡ ਕੇ ਅਗਲਾ ਬਾਹਰਲੇ ਗੁਰ ਨੂੰ ਕਿਉਂ ਮੂੰਹ ਮਾਰਦਾ, ਫਿਰ ਤਾਂ ਅਗਲਾ ਵੀ ਚੱਲ ਹੋ ਜਾਂਦਾ ਤੀਰ ਵਾਂਗੂ ਸਿੱਧਾ, ਪਰ ਅਗਲੀ ਤਾਂ ਇਸੇ ਭੁਲੇਖੇ 'ਚ ਹੀ ਰਹਿ ਗਈ ਵੀ ਚੱਲ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ। ਪਰ ਅਗਲੀ ਕੀ ਕਰੇ ਜਦੋਂ ਸਾਧ ਵਾਲਾ ਦਿਨ ਪੁੱਤਿਆਂ ਦਾ ਆਉਣ 'ਚ ਹੀ ਨਾ ਆਵੇ, ਫਿਰ ਅਗਲੀ ਤਾਂ ਅਗਲੇ ਨੂੰ ਕਹਿ ਕੇ ਤੁਰਿਆ ਹੀ ਵੀ ਚੰਗਾ ਭਾਈ ਸਾਧਾਂ ਨੂੰ ਕੀ ਸਵਾਦਾਂ ਨਾਲ, ਅਗਲੀ ਤਾਂ ਕੱਟ ਲੂਗੀ ਯਾਦਾਂ ਨਾਲ।
ਉਹ ਵਾਕਿਆ ਯਾਰ ਭੂਆ ਵੀ ਫਿਰ ਮਾਡਰਨ ਹੋ ਗਈ,
ਪਰ ਆਪਦੇ ਜ਼ਮਾਨੇ ਨੂੰ ਅੱਜ ਦੇ ਜ਼ਮਾਨੇ ਨਾਲੋਂ ਹਜੇ ਵੀ ਬੈਸਟ ਕਹਿੰਦੀ ਹੈ।
ਉਹ ਕਿਵੇਂ ਬਾਈ?
ਬਾਗਰੂ ਬਾਗਰੂ ਭਾਈ, ਅੱਜ ਕੱਲ੍ਹ ਤਾਂ ਬਾਲਾ ਕਲਯੁਗ ਆ ਗਿਆ, ਲੈ ਜਿਹੜੀਆਂ ਸਾਡੇ ਜ਼ਮਾਨੇ ਵੇਲੇ ਖੁਰਾਕਾਂ ਹੁੰਦੀਆਂ ਤੀ ਅੱਜ ਕੱਲ੍ਹ ਉਹ ਬਿਮਾਰੀਆਂ ਨੇ ਭਾਈ।
ਕਿਵੇਂ ਭੂਆ?
ਆ ਖੰਡ ਘਿਓ ਪਹਿਲਾਂ ਸਪੈਸ਼ਲ ਪਰੌਣੇ ਨੂੰ ਪਾਉਂਦੇ ਹੁੰਦੇ ਭਾਈ,
ਹਾਂ,
ਅਤੇ ਅੱਜ ਕੱਲ੍ਹ ਖੰਡ ਵੀ ਬਿਮਾਰੀ ਹੈ, ਪੁੱਤਿਆਂ ਦਾ ਘਿਓ ਵੀ ਬਿਮਾਰੀ ਹੈ।
ਕਿਵੇਂ ਭੂਆ?
ਜਿਹੜਾ ਦੇਖੋ ਚਾਹ ਫਿੱਕੀ ਬਣਾਇਓ ਭਾਈ ਮੈਨੂੰ ਸ਼ੂਗਰ ਹੈ, ਚਾਹ ਫਿੱਕੀ ਬਣਾਇਓ ਭਾਈ ਮੈਨੂੰ ਸ਼ੂਗਰ ਹੈ, ਨਪੁੱਤਿਆਂ ਦੇ ਸ਼ੂਗਰ ਪਤਾ ਨਹੀਂ ਕਿਵੇਂ ਹੋ ਜਾਂਦੀ ਹੈ, ਨਾ ਕੋਈ ਮਿੱਠਾ ਖਾਂਦਾ ਨਾ ਕੋਈ ਅੱਜ ਕੱਲ੍ਹ ਮਿੱਠਾ ਬੋਲਦਾ, ਪਹਿਲਾਂ ਵਾਲੇ ਸਰੀਰ ਨਹੀਂ ਰਹੇ ਪੁੱਤ ਅੱਜ ਕੱਲ੍ਹ, ਅਲਾ ਨੰਬਰਦਾਰਾਂ ਦਾ ਗੁਰਜੀਤ ਕਿੰਨੀ ਕੁ ਉਮਰ ਹੈ? ਭੋਰਾ ਭਰ ਜਵਾਕ ਹੈ 25-26 ਸਾਲ ਦਾ। ਆ ਕੱਲ੍ਹ ਪਰਸੋਂ ਟੇਢਾ ਟੇਢਾ ਜਿਹਾ ਤੁਰਿਆ ਜਾਵੇ, ਮੈਂ ਕਿਹਾ ਵੀ ਤੈਨੂੰ ਕੀ ਹੋ ਗਿਆ? ਕਹਿੰਦਾ ਭੂਆ ਮੈਨੂੰ ਗੋਡਿਆਂ ਦੀ ਸ਼ਿਕਾਇਤ ਹੈ, ਗੋਡਿਆਂ 'ਚ ਗਰੀਸ ਮੁੱਕ ਗਿਆ, ਗੋਡੇ ਦੁਖਦੇ ਨੇ। ਮੈਂ ਕਿਹਾ ਨਪੁੱਤਿਆਂ ਦਾ ਗੋਡੇ ਦੁਖਣਗੇ ਨਹੀਂ, ਜੰਗਲ ਪਾਣੀ ਵੀ ਮੋਟਰਸਾਈਕਲ 'ਤੇ ਜਾਂਦੇ ਹੋ। ਗਰੀਸ ਮੁੱਕ ਗਿਆ, ਕਦੇ ਧਰਤੀ 'ਤੇ ਪੈਰ ਲਾਇਆ?
ਉਹ ਭੂਆ ਜ਼ਮਾਨਾ ਬਹੁਤ ਬਦਲ ਗਿਆ।
ਬੇ ਭਾਈ ਜਦੋਂ ਸਾਡੇ 'ਤੇ ਜਵਾਨੀ ਆਈ ਤੀ, ਮੈਂ ਮੁਟਿਆਰ ਹੁੰਦੀ, ਉਹ ਜ਼ਮਾਨੇ 'ਚ ਭਾਈ ਭੈਣਾਂ ਨੂੰ ਆਪਦੇ ਵੀਰ ਦੇ ਵਿਆਹ ਦਾ ਇੰਨਾ ਚਾਅ ਹੋਣਾ, ਇੰਨਾ ਚਾਅ ਹੋਣਾ, ਮੈਂ ਤਾਂ ਕਹਿੰਦੀ ਪੁੱਛੀ ਨਾ। ਭਾਈ ਦੇ ਵਿਆਹ ਵੇਲੇ ਭੈਣਾਂ ਨੇ ਸਿੱਠਣੀਆਂ ਗਾਉਣੀਆਂ, ਘੋੜੀਆਂ ਗਾਉਣੀਆਂ, ਉਹਦੀਆਂ ਸਿਫਤਾਂ ਕਰਨੀਆਂ ਆਪਦੇ ਭਾਈ ਦੀਆਂ।
ਕਿਵੇਂ?
ਉੱਚਾ ਲੰਮਾ ਗੱਭਰੂ ਵੀਰਾ, ਸੀਟੀ ਵਰਗਾ ਵੇ ਬੋਲ, ਪੰਚਾਂ ਵਰਗੀ ਬੈਠਣੀ ਬੇ ਵੀਰਾ, ਹਾਕਮ ਵਰਗੀ ਬੇਅੰਤੋਂ ਪਿਆਰਿਆ ਤੋਰ।
ਤੇ ਭੂਆ ਅੱਜ ਕੱਲ੍ਹ ਦੀਆਂ ਭੈਣਾਂ ਨੂੰ ਭਰਾ ਦੇ ਵਿਆਹ ਦਾ ਚਾਅ ਨਹੀਂ ਹੁੰਦਾ?
ਬਈ ਅੱਜ ਕੱਲ੍ਹ ਕਾਹਦੇ ਚਾਅ ਪੁੱਤ, ਦੁਨੀਆ ਲਾਲਚਾਂ 'ਚ ਪੈ ਗਈ। ਅੱਜ ਕੱਲ੍ਹ ਤਾਂ ਰੱਖੜੀ ਵਾਲੇ ਦਿਨ ਭਾਈ ਆਪਦੀ ਭੈਣ ਤੋਂ ਪਰਾਂ ਹੱਥ ਖਿੱਚ ਲੈਂਦਾ, ਕਹਿੰਦਾ ਪਹਿਲਾਂ ਜ਼ਮੀਨ ਮੇਰੇ ਨਾਂ ਕਰਾ ਫੇਰ ਬਣਾਊ ਰੱਖੜੀ। ਘਰ ਘਰ ਨਸ਼ੇ ਆ ਗਏ, ਮੁੰਡੇ ਨਸ਼ਿਆਂ ਨੇ ਖਾ ਲਏ, ਤੇ ਅੱਜ ਕੱਲ੍ਹ ਤਾਂ ਜੇ ਸਿਫਤ ਕਰਨੀ ਪਵੇ ਐਂ ਕਰਨੀ ਪਊ।
ਕਿਵੇਂ?
ਵੀਰਾ ਵੇ ਨਸ਼ੇੜੀਆ ਵੀਰਾ, ਤੂੰ ਸਿਰੇ ਦਾ ਨਿਕਲਿਆ ਵੇ ਨਲੈਕ, ਭੁੱਕੀ ਬਿਨਾ ਨੀ ਜਾਗਦਾ ਵੇ, ਤੇਰੇ ਹੱਡਾਂ 'ਚ ਬਹਿਗੀ ਵੇ ਵੀਰ ਨਸ਼ੇੜੀਆ ਸਮੈਕ। ਬੇ ਭਾਈ ਆ ਸਮੈਕ ਜੀ ਵਾਲਿਆਂ ਦੇ ਪਹਿਲੀ ਗੱਲ ਤਾਂ ਵਿਆਹ ਨਹੀਂ ਹੁੰਦੇ, ਜੇ ਭੁੱਲ ਭੁਲੇਖੇ ਕਿਸੇ ਦਾ ਹੋ ਜੇ, ਦੂਜੇ ਤੀਜੇ ਮਹੀਨੇ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਖੜੀਆਂ ਹੁੰਦੀਆਂ ਨੇ, ਅੱਗੇ ਸਮਾਨ ਚੱਕਣ ਆਇਆ ਕੁੜੀ ਦਾ, ਮੁੰਡਾ ਕੁੜੀ ਨੂੰ ਰੋਟੀ ਨਹੀਂ ਖਵਾ ਸਕਦਾ। ਬਿਨ ਪੁੱਤਿਆਂ ਦੇ ਰੋਟੀ ਕਿੱਥੋਂ ਖਵਾਵੇ ਜਦੋਂ ਸਮੈਕ ਪੱਲੇ ਦਾਣੇ ਹੀ ਨਹੀਂ ਛੱਡਦੀ? ਜਦੋਂ ਦਾਣੇ ਹੀ ਮੁੱਕ ਗਏ ਫਿਰ ਮੁੰਡਾ ਰੋਟੀ ਕਿੱਥੋਂ ਖਵਾਊ? ਫਿਰ ਤਾਂ ਬਗਾਨੇ ਚੁੱਲ੍ਹਿਆਂ 'ਤੇ ਤਵੇ ਚੜ੍ਹਦੇ ਨੇ। ਆ ਬਗਾਨੇ ਚੁੱਲ੍ਹਿਆਂ ਦੀ ਅੱਗ ਨੇ ਭਾਈ ਬੀਸੀਆਂ ਘਰ ਫੂਕਤੇ।
ਭੂਆ ਇਕੱਲੇ ਮੁੰਡਿਆਂ ਦੀ ਗੱਲ ਨਹੀਂ, ਅੱਜ ਕੱਲ੍ਹ ਦੀਆਂ ਕੁੜੀਆਂ ਵੀ ਕਿਸੇ ਗੱਲੋਂ ਘੱਟ ਨਹੀਂ ਹੈ।
ਬੇ ਭਾਈ ਵਾਹਗੁਰੂ ਵਾਹਗੁਰੂ, ਲੈ ਮੈਨੂੰ ਤਾਂ ਹੁਣੀ ਪਤਾ ਲੱਗਿਆ, ਕਹਿੰਦੇ ਚੰਡੀਗੜ੍ਹ ਕਨੀ ਕੁੜੀਆਂ ਭੇਗ ਭੂਗ ਵੀ ਲਾਉਂਦੀਆਂ ਨੇ। ਹਰੇਕ ਕੁੜੀ ਕੋਲ ਉਹ ਹੈ, ਨਪੁੱਤਿਆਂ ਦਾ ਮੈਨੂੰ ਨਾਂ ਨਹੀਂ ਆਉਂਦਾ, ਆਹ ਜਿਹੜੇ ਨਵੇਂ ਚੱਲੇ ਨੇ ਬਿਨਾਂ ਤਾਰ ਵਾਲੇ ਫੋਨ ਜੇ।
ਉਹ ਭੂਆ ਮੋਬਾਈਲ ਫੋਨ,
ਆਹੀ ਆਹੀ ਮਗਲੈਲ ਫੋਨ। ਹਾਂ, ਜੈ ਵੱਡੀ ਦੀਆਂ ਭਾਵੇਂ ਬਾਜ਼ਾਰ 'ਚ ਤੁਰੀਆਂ ਜਾਂਦੀਆਂ ਹੋਣ, ਭਾਵੇਂ ਬੱਸ 'ਚ ਬੈਠੀਆਂ ਹੋਣ, ਭਾਵੇਂ ਰਸਕੇ 'ਤੇ ਜਾਂਦੀਆਂ ਹੋਣ, ਜਾਂ ਤਾਂ ਮਗਲੈਲ ਫੋਨ ਕੰਨ 'ਤੇ ਲਾਇਆ ਹੁੰਦਾ, ਪਤਾ ਨਹੀਂ ਕਿਹਦੇ ਨਾਲ ਹਿਰੜ ਹਿਰੜ ਹੱਸਦੀਆਂ ਜਾਂਦੀਆਂ ਹੁੰਦੀਆਂ ਨੇ, ਜਾਂ ਫਿਰ ਮਗਲੈਲ ਫੋਨ ਨੂੰ ਦੋਨੇ ਹੱਥਾਂ 'ਚ ਫੜ ਕੇ ਉਂਗਲਾਂ ਨਾਲ ਪਤਾ ਨਹੀਂ ਉਹਦੀਆਂ ਕੀ ਜੂਆਂ ਜੀਆਂ ਮਾਰੀ ਜਾਂਦੀਆਂ ਹੁੰਦੀਆਂ ਨੇ।
ਉਹ ਭੂਆ SMS ਕਰਦੀਆਂ ਨੇ।
SMS? ਬੇ ਭਾਈ ਵਾਲਾ ਕਲਯੁਗ ਆ ਗਿਆ, ਸਾਡੇ ਵੇਲੇ ਤਾਂ ਦੋ ਤਿੰਨ ਕਿਸਮ ਦੀਆਂ ਮੈਸਾਂ ਹੁੰਦੀਆਂ, ਬੂਰੀ ਮੈਸ, ਮੀਣੀ ਮੈਸ, ਵੱਡੇ ਸਿੰਘਾਂ ਵਾਲੀ ਮੈਸ, ਆ SMS ਤਾਂ ਨਵੇਂ ਸੁਣਿਆ। ਹਰੇਕ ਮੋਬਾਈਲ ਫੋਨ ਤੇ ਮੁੰਡੇ ਕੁੜੀਆਂ ਨੇ ਗਾਣੇ ਲਾਏ ਹੋਏ ਨੇ।
ਆ ਜਮਾਂ ਹੀ ਠੀਕ ਗੱਲ ਕਹੀ ਆ।
ਮਰਗਤ ਦੇ ਭੋਗ ਤੇ ਬੈਠੇ ਹੁੰਦੇ ਨੇ, ਕਿਸੇ ਦਾ ਮਗਲੈਲ ਵੱਜੀ ਜਾਂਦਾ ਹੁੰਦਾ, ਅੱਜ ਦਿਨ ਖੁਸ਼ੀਆਂ ਦਾ ਸੱਜਣਾ ਬੇ, ਅੱਜ ਦਿਨ ਖੁਸ਼ੀਆਂ ਦਾ ਸੱਜਣਾ, ਲੈ ਬੁੜੀ ਦੀ ਅਰਥੀ ਚੱਕੀ ਜਾਂਦੇ ਹੁੰਦੇ ਨੇ, ਜਿਹੜਾ ਮੋਢਾ ਦਿੰਦਾ ਹੁੰਦਾ ਉਹਦੀ ਜੇਬ 'ਚ ਮਗਲੈਲ ਵੱਜੀ ਜਾਂਦਾ ਹੁੰਦਾ, ਫਰਕ ਬੜੇ ਨੇ ਜੈਂਕਣੇ ਨਹੀਂ ਤੇਰੇ ਮੇਰੇ ਹਾਲਾਤਾਂ ਦੇ। ਲੈ ਬਾਪੂ ਹਸਪਤਾਲ 'ਚ ਮਰਨ ਕਿਨਾਰੇ ਪਿਆ ਹੁੰਦਾ, ਸਰਾਣੇ ਬੈਠੇ ਮੁੰਡੇ ਦਾ ਫੋਨ ਕਹਿੰਦਾ ਹੁੰਦਾ, ਲੱਖ ਖੁਸ਼ੀਆਂ ਪਾਤ ਸਾਈਆਂ ਜੇ ਸਤਿਗੁਰ ਨਦਰ ਕਰੇ। ਨਪੋਤਿਆਂ ਦੇ ਤੁਹਾਨੂੰ ਪਿਓ ਮਰਨ ਦੀਆਂ ਖੁਸ਼ੀਆਂ ਨੇ। ਅਲੇ ਪਰਸੋਂ ਦੀ ਗੱਲ ਹੈ, ਆਪਣੇ ਪਿੰਡ ਵਾਲੇ ਬਾਹਮਣਾਂ ਦੇ ਮਹੀਨੇ ਮਗਰ ਬਾਣੀਆਂ ਦੀ ਕੁੱਤੀ ਪੈ ਗਈ, ਬੀਹੀ 'ਚ ਭੱਜੇ ਜਾਂਦੇ ਜਾਂਦੇ ਦੀ ਜੇਬ 'ਚ ਮਗਲੈਲ ਫੋਨ ਭੱਜੀ ਜਾਵੇ, ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨਹੀਂ, ਮੂਹਰੇ ਜੱਟ ਖਾੜਕੂ ਖੜਾ। ਬੇ ਜੈ ਵੱਡੀ ਦਿਆ, ਤੂੰ ਬਾਹਮਣਾਂ ਦਾ ਮੁੰਡਾ ਹੈ, ਕੁੱਤੀ ਬਾਣੀਆਂ ਦੀ ਹੈ, ਗਾਣੇ ਜੱਟਾਂ ਵਾਲੇ ਕਿਉਂ ਲਵਾਏ ਨੇ? ਬੇ ਭਾਈ ਵਾਹਗੁਰੂ ਵਾਹਗੁਰੂ, ਇੱਕਾ ਸਰਪੰਚੀ ਦੀਆਂ ਵੋਟਾਂ, ਨਪੁੱਤਿਆਂ ਦੀਆਂ ਕਾਹਦੀਆਂ ਵੋਟਾਂ ਨੇ? ਪਿੰਡਾਂ 'ਚ ਭਾਈਆਂ ਨਾਲ ਭਾਈ ਲੜਾਤੇ, ਚਾਚੇ ਤਾਏ ਬੋਲਣੋ ਹਟਾਤੇ, ਸੱਸਾਂ ਨੂੰਹਾਂ ਦੇ ਜੂੰਡੇ ਪਟਾਤੇ।
ਤਾਏ ਚਾਚੇ ਭੂਆ ਫੁੱਫੜ ਮਿੱਤਰ ਯਾਰ ਲੜਾਤੇ, ਫੁੱਫੜ ਮਿੱਤਰ ਯਾਰ ਲੜਾਤੇ, ਆ ਚੰਦਰੀ ਸਰਪੰਚੀ ਨੇ ਪਿੰਡਾਂ ਵਿੱਚ ਵੈਰ ਪਵਾਤੇ,
ਆ ਚੰਦਰੀ ਸਰਪੰਚੀ ਨੇ ਪਿੰਡਾਂ ਵਿੱਚ ਵੈਰ ਪਵਾਤੇ,
ਓ ਆ ਚੰਦਰੀ ਸਰਪੰਚੀ ਨੇ ਪਿੰਡਾਂ ਵਿੱਚ ਧੜੇ। ਦੇ ਠੰਡੇ ਜੀ, 2 ਲੱਖ ਦਾ ਭੁਜੀਆ ਖਾ ਗਏ ਨਾਲੇ ਲੱਡੂ ਵੰਡੇ ਜੀ, 5 ਲੱਖ ਦੀ ਦਾਰੂ ਪੀ ਗਏ
7 ਲੱਖ ਦੇ ਠੰਡੇ ਜੀ,
2 ਲੱਖ ਦਾ ਭੁਜੀਆ ਖਾ ਗਏ
ਨਾਲੇ ਲੱਡੂ ਵੰਡੇ ਜੀ,
ਖਾ ਪੀ ਕੇ ਵੀ ਲੋਕ ਮੁੱਕਰ ਗਏ ਬਿਲਕੁਲ ਖੂੰਜੇ ਲਾਤੇ, ਆ ਚੰਦਰੀ ਸਰਪੰਚੀ ਨੇ ਪਿੰਡਾਂ ਵਿੱਚ ਵੈਰ ਪਵਾਤੇ, ਸਰਪੰਚੀ ਨੇ ਪਿੰਡਾਂ ਵਿੱਚ ਵੈਰ ਪਵਾਤੇ,
ਆ ਚੰਦਰੀ ਸਰਪੰਚੀ ਨੇ ਪਿੰਡਾਂ ਵਿੱਚ ਵੈਰ ਪਵਾਤੇ,
ਓਏ ਆ ਚੰਦਰੀ ਸਰਪੰਚੀ ਨੇ ਪਿੰਡਾਂ ਵਿੱਚ ਧੜੇ ਬਣਾਤੇ, ਵੇਚ ਕੇ ਕਾਗਜ਼ ਭਰਤੇ ਐਸੀ ਪੜ੍ਹਾਈ ਪੱਟੀ ਬਈ,
ਐਸੀ ਪੜ੍ਹਾਈ ਪੱਟੀ ਬਈ,
ਚੰਡਾ ਅਮਲੀ ਮੈਂਬਰ ਖੜ ਗਿਆ ਚੋਣ ਨਿਸ਼ਾਨ ਸੀ ਫੱਟੀ ਬਈ,
ਚੋਣ ਨਿਸ਼ਾਨ ਸੀ ਫੱਟੀ ਬਈ,
ਮੱਝ ਵੇਚ ਕੇ ਕਾਗਜ਼ ਭਰਤੇ
ਐਸੀ ਪੜ੍ਹਾਈ ਪੱਟੀ ਬਈ,
ਚੰਡਾ ਅਮਲੀ ਮੈਂਬਰ ਖੜ ਗਿਆ
ਚੋਣ ਨਿਸ਼ਾਨ ਸੀ ਫੱਟੀ ਬਈ,
ਲੋਕਾਂ ਨੇ ਫੱਟੀ ਪਹੁੰਚ ਕੇ ਧਰਤੀ ਤਾਰੇ ਦਿਨੇ ਦਿਖਾਤੇ, ਆ ਚੰਦਰੀ ਸਰਪੰਚੀ ਨੇ ਕਈਆਂ ਦੇ ਭਾਂਡੇ ਬਕਾਤੇ,
ਆ ਚੰਦਰੀ ਸਰਪੰਚੀ ਨੇ ਪਿੰਡਾਂ ਵਿੱਚ ਧੜੇ ਬਣਾਤੇ,
ਬਈ ਆ ਚੰਦਰੀ ਸਰਪੰਚੀ ਨੇ ਬਿਲਕੁਲ ਗੂੰਜੇ ਲਾਤੇ, ਚੰਦਰੀ ਸਰਪੰਚੀ ਨੇ ਖਾਕੀ ਨੰਗ ਬਣਾਤੇ,
ਆ ਚੰਦਰੀ ਸਰਪੰਚੀ ਨੇ ਪਿੰਡਾਂ ਵਿੱਚ ਵੈਰ ਪਵਾਤੇ,
ਬਈ ਆ ਚੰਦਰੀ ਸਰਪੰਚੀ ਨੇ ਤਾਰੇ ਦਿਨੇ ਦਿਖਾਤੇ।
ਉਹ ਵੈਸੇ ਕਈ ਬੰਦਿਆਂ ਦਾ ਬੋਲਣ ਦਾ ਸਟਾਈਲ ਵੀ ਵੱਖਰਾ ਹੀ ਹੁੰਦਾ ਹੈ।
ਉਹ ਸਾਡੇ ਪਿੰਡ ਵਾਲਾ ਪੰਚਾਇਤ ਮੈਂਬਰ ਮੱਗਰ ਸਿੰਘ,
ਅੱਛਾ
ਬਈ, ਉਹਦਾ ਗੱਲਬਾਤ ਕਰਨ ਦਾ ਬੋਲਣ ਦਾ ਤਰੀਕਾ ਹੀ ਕਮਾਲ ਦਾ।
ਉਹ ਕਿਵੇਂ?
ਉਹ ਚੰਗੀ ਭਲੀ ਸੀਰੀਅਸ ਗੱਲ ਨੂੰ ਪਤਾ ਹੀ ਨਹੀਂ ਕਿੱਥੇ ਖਤਮ ਕਰਦੇ। ਜਦੋਂ ਉਹਨੇ ਗੱਲ ਕਰਦੇ ਕਰਦੇ ਨੇ ਕਹਿਤਾ ਵੀ ਹਾਂ,
ਕੀ ਮਤਲਬ?
ਤਾਂ ਫਿਰ ਸਮਝ ਲਓ ਵੀ ਫਿਰ ਹਾਂ।
ਉਹ ਯਾਰ ਕੁਝ ਦੱਸੇਗਾ ਵੀ?
ਉਹ ਸਾਡੇ ਪਿੰਡ 2 ਭਰਾਵਾਂ ਦਾ ਆਪਸ ਦੇ ਵਿੱਚ ਜ਼ਮੀਨ ਦਾ ਝਗੜਾ ਹੋ ਗਿਆ। ਪੰਚਾਇਤ ਦੇ ਵਿੱਚ ਮੱਗਰ ਸਿੰਘ ਨੇ ਫੈਸਲਾ ਕਰਾ ਕੇ ਸਾਰੇ ਪਿੰਡ ਦੇ ਸਾਹਮਣੇ ਦੋਨੇ ਭਾਈਆਂ ਨੂੰ ਕਿਹਾ, ਲੈ ਵੀ ਆਹ ਹੋ ਗਿਆ ਤੁਹਾਡਾ ਫੈਸਲਾ, ਅਤੇ ਆਹ ਲੱਗ ਗਿਆ ਮੇਰਾ ਅੰਗੂਠਾ ਗਵਾਹੀ ਦਾ ਵੀ ਜੇ ਦੋਨਾਂ ਨੂੰ ਹੁਣ ਭਾਈਆਂ ਨੂੰ ਕੋਈ ਸ਼ੱਕ ਸ਼ਿਕਵਾ ਵੀ ਗਰਦੌਰੀ ਦਾ ਜਾਂ ਵੱਧ ਘੱਟ ਜ਼ਮੀਨ ਦਾ, ਤਾਂ ਉਹ ਸਾਰੇ ਪਿੰਡ ਦੇ ਸਾਹਮਣੇ ਹੁਣ ਗੱਲ ਕਰ ਲਓ, ਕੱਲ੍ਹ ਨੂੰ ਮੇਰਾ ਨਾਂ ਲੈ ਕੇ ਨਾ ਕਹਿ ਦਿਓ ਵੀ ਤਾਇਆ ਵੀ ਹਾਂ। ਉਹ ਮੱਗਰ ਸਿੰਘ ਇੱਕ ਵਾਰੀ ਰਿਸ਼ਤਾ ਕਰਾਉਣ ਲੱਗ ਗਿਆ, ਵਿਚੋਲਾ ਬਣ ਗਿਆ, ਦੋਨੇ ਧਿਰਾਂ ਨੂੰ ਕਹਿੰਦਾ ਵੀ ਆਹ ਬੈਠੇ ਨੇ ਮੁੰਡੇ ਵਾਲੇ ਅਤੇ ਆਹ ਬੈਠੇ ਨੇ ਭਾਈ ਕੁੜੀ ਵਾਲੇ, ਤੁਸੀਂ ਆਪਸ 'ਚ ਗੱਲ ਖੋਲ ਲਓ ਵੀ ਕੱਪੜੇ ਦਾ ਲੈਣ ਦੇਣ ਜਾ, ਬੁੜੀਆਂ ਦੇ 100 ਰਿਵਾਜ਼ ਹੁੰਦੇ ਨੇ ਵੀ ਛਾਂਪਾਂ ਚੱਲੇ, ਵੀ ਇਹ ਨਾ ਹੋਵੇ ਵੀ ਉੱਧਰੋਂ ਮੈਰਿਜ ਪੈਲਸ ਦੇ ਵਿੱਚ ਆਪਾਂ ਆਨੰਦ ਕਰਾਉਣ ਨੂੰ ਖੜੇ ਹੋਈਏ ਅਤੇ ਤੁਸੀਂ ਦੋਨੇ ਧਿਰਾਂ ਆਪਸ 'ਚ ਇੱਕ ਦੂਜੇ ਨੂੰ ਕਹੀ ਜਾਂਦੇ ਹੋਵੋ ਵੀ ਮਤਲਬ ਵੀ ਹਾਂ।
ਉਹ ਮੁੰਡੇ ਖੁੰਡਿਆਂ ਨੇ ਉਹਨੂੰ ਪੁੱਛਿਆ, ਇਹ ਓਬਾਮਾ ਮਨਮੋਹਨ ਸਿੰਘ ਨੂੰ ਬੜਾ ਭੱਜ ਕੇ ਮਿਲਦਾ ਹੁੰਦਾ ਜਿੱਥੇ ਵੀ ਮਿਲਣਾ ਹੁੰਦਾ ਇੰਟਰਨੈਸ਼ਨਲ ਕਾਨਫਰੰਸ 'ਚ।
ਫਿਰ ਮੱਘਰ ਸਿੰਘ ਕੀ ਕਹਿੰਦਾ?
ਮੱਘਰ ਸਿੰਘ ਨੇ ਅੰਦਰਲੀ ਗੱਲ ਦੱਸਤੀ।
ਕਿਹੜੀ?
ਇਹ ਤਾਂ ਅਮਰੀਕਾ 'ਚ ਬੇਰੁਜ਼ਗਾਰੀ ਜੀ ਫੈਲ ਗਈ, ਇਹ ਤਾਈਓ ਭੱਜ ਕੇ ਮਿਲਦਾ ਭਾਈ ਮਨਮੋਹਨ ਸਿੰਘ ਨੂੰ। ਉਹ ਐਂ ਕਰਿਓ, ਲੈ ਅਮਰੀਕਾ 'ਚ ਬੇਰੁਜ਼ਗਾਰੀ ਜੀ ਠੀਕ ਹੋ ਜਾਣਦੇ, ਉਹਨਾਂ ਨੂੰ ਪੈਰੀਂ ਜੇ ਆ ਜਾਣਦੇ, ਲੈ ਉਦੋਂ ਮੁੜ ਕੇ ਕਿਤੇ ਵੀ ਇੰਟਰਨੈਸ਼ਨਲ ਕਾਨਫਰੰਸ 'ਚ ਓਬਾਮਾ ਇੱਕ ਵਾਰੀ ਵੀ ਮਨਮੋਹਨ ਸਿੰਘ ਨੂੰ ਮਿਲ ਕੇ ਕਹਿੰਦੇ ਵੀ ਵੀ ਹਾਂ।
ਮੈਂ ਇੱਕ ਗੱਲ ਸੋਚਦਾ ਸੀ।
ਉਹ ਸੋਚਿਆ ਕਰ, ਕਦੇ ਕਦੇ ਸੋਚਣਾ ਬਹੁਤ ਵਧੀਆ ਗੱਲ ਹੁੰਦੀ ਹੈ।
ਪਹਿਲਾਂ ਗੱਲ ਤਾਂ ਸੁਣ ਲੈ ਯਾਰ। ਮੈਂ ਸੋਚਦਾ ਸੀ ਵੀ ਆਹ ਜਿਹੜਾ ਭ੍ਰਿਸ਼ਟਾਚਾਰੀ ਵਾਲੇ ਸੱਪ ਹੈ ਆਪਣੇ ਮੁਲਕ ਦੇ ਵਿੱਚ, ਇਹ ਸੱਪ ਤੋਂ ਕੋਈ ਬਚਿਆ ਤਾਂ ਨਹੀਂ ਹੋਣਾ।
ਬਿਲਕੁਲ ਸਹੀ ਗੱਲ ਹੈ ਤੇਰੀ ਯਾਰ। ਦੇਸ਼ ਲਈ ਸ਼ਹੀਦ ਹੋਏ ਫੌਜੀ ਜਵਾਨ ਦੀ ਲਾਸ਼ ਜਦੋਂ ਬਿਨਾਂ ਕਫਨ ਤੋਂ ਪਿੰਡ ਆਈ ਤਾਂ ਘਰਦਿਆਂ ਤੋਂ ਪਹਿਲਾਂ ਲਾਸ਼ ਨੇ ਦੁਹਾਈ ਪਾਈ ਕਿ ਅਸੀਂ ਤਾਂ ਦੇਸ਼ ਦੇ ਨਾਮ ਆਪਣੀ ਜਾਨ ਵੀ ਲਾ ਗਏ ਪਰ ਦੇਸ਼ ਨੂੰ ਚਲਾਉਣ ਵਾਲੇ ਸਾਡੇ ਕਫਨ ਵੀ ਖਾ ਗਏ। ਖੱਚਰ ਰੇੜਾ ਚਲਾਉਣ ਵਾਲੇ ਨੰਦੂ ਦਾ ਸਰਕਾਰੀ ਸਕੂਲ 'ਚ ਛੇਵੀਂ ਕਲਾਸ 'ਚ ਪੜ੍ਹਦਾ ਬੱਚਾ ਅੱਧੀ ਛੁੱਟੀ ਵੇਲੇ ਘਰ ਆ ਗਿਆ। ਮਾਂ ਨੇ ਪੁੱਛਿਆ, ਪੁੱਤ ਕੀ ਗੱਲ ਹੋ ਗਈ? ਉਹ ਕਹਿੰਦਾ, ਬੇਬੇ ਹੁਣ ਮੈਂ ਅੱਗੇ ਨਹੀਂ ਪੜ੍ਹ ਸਕਦਾ ਕਿਉਂਕਿ ਕੋਈ ਵੱਡਾ ਮੰਤਰੀ ਸਾਡੀਆਂ ਕਿਤਾਬਾਂ ਖਾ ਗਿਆ। ਮਾਂ ਕਹਿੰਦੀ, ਗੱਲ ਤਾਂ ਪੁੱਤ ਤੇਰੀ ਵੀ ਠੀਕ ਹੈ, ਕਿਤਾਬਾਂ ਤੋਂ ਬਿਨਾਂ ਕਿਵੇਂ ਪੜ੍ਹੋਗੇ? ਆਪਣੇ ਬਾਪੂ ਵਾਂਗੂ ਹੁਣੇ ਦਿਹਾੜੀ ਕਰਨੀ ਸਿੱਖ ਲੈ, ਪੜ੍ਹ ਲਿਖ ਕੇ ਵੀ ਤਾਂ ਟੈਂਕੀਆਂ 'ਤੇ ਚੜ੍ਹੋਗੇ।
ਉਹ ਜੁਗਨੂੰ ਯਾਰ, ਤੇਰੀਆਂ ਅੱਜ ਦੀਆਂ ਸਾਰੀਆਂ ਗੱਲਾਂ ਸੁਣ ਕੇ ਮੈਨੂੰ ਤਾਂ ਯਾਰ ਇਹੀ ਸੋਚ ਲੱਗੀ ਹੈ।
ਕਿਹੜੀ?
ਵੀ ਮੇਰੇ ਰੰਗਲੇ ਪੰਜਾਬ ਦਾ ਬਣੂ ਕੀ?
ਓਏ ਇਹੀ ਗੱਲ ਤਾਂ ਮੈਂ ਸੋਚਦਾ ਕਿ ਜਦੋਂ ਨਬਜ਼ ਰੁਕੇ ਕਿਸੇ ਪੱਤੇ ਦੀ, ਜਦੋਂ ਬਣੇ ਕਲੋਨੀ ਖੱਤੇ ਦੀ, ਜਦੋਂ ਚੜ੍ਹੀ ਜਵਾਨੀ ਢੇਰ ਹੁੰਦੀ, ਟੀਕਿਆਂ ਨਾਲ ਸ਼ੁਰੂ ਸਵੇਰ ਹੁੰਦੀ, ਜਦ ਹਵਾ 'ਚ ਜ਼ਹਿਰਾਂ ਘੁਲਦੀਆਂ ਨੇ, ਪੈਰਾਂ ਵਿੱਚ ਪੱਗਾਂ ਰੁਲਦੀਆਂ ਨੇ, ਜਦੋਂ ਆਖੇ ਕਲਮ ਪਟਵਾਰੀ ਦੀ ਤਕਸੀਮ ਕਰਾ ਲਓ ਸਾਰੀ ਦੀ, ਜਦ ਵੱਡਾ ਪੋਤਾ ਦਾਦੇ ਨੂੰ ਵਸੀਅਤ ਦੀ ਯਾਦ ਦਿਵਾਉਂਦਾ ਹੈ, ਉਦੋਂ ਤਰਸ ਪੰਜਾਬ 'ਤੇ ਆਉਂਦਾ ਹੈ, ਉਦੋਂ ਤਰਸ ਪੰਜਾਬ 'ਤੇ ਆਉਂਦਾ ਹੈ। ਜਦ ਨਵ ਜਨਮੀ ਮਾਸੂਮ ਕੋਈ ਕੂੜੇ ਦੇ ਢੇਰ 'ਚੋਂ ਥਿਆਉਂਦੀ ਹੈ, ਜਦ ਨਵ ਜਨਮੀ ਮਾਸੂਮ ਕੋਈ ਕੂੜੇ ਦੇ ਢੇਰ 'ਚੋਂ ਥਿਆਉਂਦੀ ਹੈ, ਜਾਂ ਰੋਜ਼ੀ ਰੋਟੀ ਖਾਤਰ ਕੋਈ ਟੈਂਕੀ 'ਤੇ ਚੜ੍ਹ ਕੁਰਲਾਉਂਦੀ ਹੈ, ਜਦੋਂ ਲਾਲ ਬੱਤੀ ਵਾਲੀ ਕਾਰ ਕੋਈ ਲਾਲ ਬੱਤੀ 'ਚੋਂ ਲੰਘਦੀ ਹੈ, ਫਿਰ ਸਮਝ ਨਹੀਂ ਆਉਂਦੀ ਜਨਤਾ ਲਈ ਬੱਤੀ ਕਿਹੜੇ ਰੰਗ ਦੀ ਹੈ। ਜਦ ਅੰਬੈਸੀਆਂ ਅੱਗੇ ਲੱਗੀ ਹੋਈ ਭੀੜ ਦੇਖਦਾ ਹਾਂ, ਜਾਂ ਕਰਜ਼ੇ ਥੱਲੇ ਕੁੱਬੀ ਹੋਈ ਰੀੜ ਦੇਖਦਾ ਹਾਂ, ਜਦ ਹਰ ਜਜ਼ਬਾਤੀ ਬੰਦਾ ਹੀ ਬਾਹਰ ਨੂੰ ਜਾਣਾ ਚਾਹੁੰਦਾ ਹੈ, ਉਦੋਂ ਤਰਸ ਪੰਜਾਬ 'ਤੇ ਆਉਂਦਾ ਹੈ, ਉਦੋਂ ਤਰਸ ਪੰਜਾਬ 'ਤੇ ਆਉਂਦਾ ਹੈ। ਜਦ ਸੁਣਾ ਕਹਾਣੀ ਦੁੱਖਾਂ ਦੀ, ਮੈਦਾਨੇ ਜੰਗ ਬਣੀਆਂ ਕੁੱਖਾਂ ਦੀ, ਜਦ ਸੁਣਾ ਕਹਾਣੀ ਦੁੱਖਾਂ ਦੀ, ਮੈਦਾਨੇ ਜੰਗ ਬਣੀਆਂ ਕੁੱਖਾਂ ਦੀ, ਜਦ ਵਿਆਹਾਂ ਦੇ ਵਿੱਚ ਫਾਇਰ ਸੁਣਾ, ਜਦ ਗਲਿਆਂ ਦੇ ਵਿੱਚ ਟਾਇਰ ਸੁਣਾ, ਜਦ ਦੇਖਾਂ ਲਿਸਟ ਪਖੰਡੀਆਂ ਦੀ, ਜ਼ਮੀਰ ਦੀਆਂ ਲੱਗਦੀਆਂ ਮੰਡੀਆਂ ਦੀ, ਜਦ ਖੰਡਰ ਬਣੇ ਮਕਾਨ ਦੇਖਦਾ ਹਾਂ, ਜਾਂ ਲਿਸ਼ਕ ਦੇ ਧਾਰਮਿਕ ਸਥਾਨ ਦੇਖਦਾ ਹਾਂ, ਜਦ ਚੁੱਪ ਸੁਣਾ ਮੈਂ ਕਾਵਾਂ ਦੀ, ਜਾਂ ਨਸ਼ੇੜੀ ਪੁੱਤਾਂ ਦੀਆਂ ਮਾਵਾਂ ਦੀ, ਜਦ ਮਿੱਟੀ ਤੇਲੀਆਂ ਲਾੜੀਆਂ ਨੂੰ ਕੋਈ ਦਾਜ ਦੀ ਤੀਲੀ ਲਾਉਂਦਾ ਹੈ, ਉਦੋਂ ਤਰਸ ਪੰਜਾਬ 'ਤੇ ਆਉਂਦਾ ਹੈ, ਉਦੋਂ ਤਰਸ ਪੰਜਾਬ 'ਤੇ ਆਉਂਦਾ ਹੈ, ਉਦੋਂ ਤਰਸ ਪੰਜਾਬ 'ਤੇ।